ഋഷിക്ക് അപേക്ഷ
दृश्य की उपेक्षा। दृश्य दृश्य में ये प्रपंच दृश्य है, तो शरीर भी दृश्य है। दृश्य में जड़ी देखी जाने में चावे वो दृश्य हो गया, शरीर भी देखे जा रहा है। जैसे इन देख रहे हैं तख्त नू, आप ऐसे कुर्सी नू, ऐसे इन भी देखी रहे। कुर्सी नू जानना मैं ते इन भी जानना, ऐसे इन भी जानना, तो दृश्य हो गया ना। हाँ, दृश्य की उपेक्षा। छाया एव पुंसः परिदृश्यमानम् अवास रूपेण फल अनुवृत्य शरीर मारात शवत, शव में शवत निरस्तम, शव में की ना डेड बॉडी, शव नहीं रहता है, लाश जिन कह रहे हैं वो शवत निरस्तम पुनः न संधत्ता एव महात्मना छाया एव, इधर विषय कितना होगा छाया एव पुंसा परिदृश्यमानम, जैसे शरीर की छाया है ना, छाया मतलब परछावा, परछाई जिदा कह दें आप। हाँ, जैसे शरीर की परछाई बंदा चल रहा है, कोई चल रहा है तो शरीर की परछाई जी धुप च है, गंदे थान पड़ रही है, विंगी है, टेढ़ी है, कैसी भी है, छोटी है, बड़ी है, वो ध्यान दिता बंदा। ऐसे ही जैसे छाया सदा रही है, ऐसे सदा रहने वाला, सदा रहने वाला मतलब जब तक शरीर है तब तक छाया भी रहेगी, छाया के साथ साथ रहने वाला, ऐसे ही शरीर भी है। तो शरीर की है इन दृश्यमान आभास रूपेण फल अनुवृत्या, ऐसे ही शरीर का छाया बात समझ करके ये फल का विचार करके भी ये कादे वास्ते मिलया, की फल एदा। आपां कोई चीज खरीदते हाँ तो गरंटी नहीं देखते कि ये साडा जिहड़ी जिहड़ी काम वास्ते आपां इहनूं खरीद रहे हैं वो करेगी, है ना। तो ये देख रहे भी ये वास्ते सानूं मिलया, वो ये काम कर लिया आपां, इहदा फल दी विचार करके, है ना। जदों ये काम हो गया होवे फिर इहदे वल कौन देखदा, फिर इहदे वल कोई भी नहीं देखदा। शरीर मारा छावत निरस्ता पुनः ना संदत्ता एव इंद एदम महात्मा, महात्मा मनुष्य की छाया के समान केवल आभास रूप से दिखाई देने वाला जिहड़ा शरीर है इनू की करे। देखो, मनुष्य की छाया के समान केवल आभास रूप से दिखाई देने वाले इस शरीर का, इसके फल का विचार करके शव के समान, हाँ लाश में त्याग देंगे, उन्हें हाथ में नहीं लाना चाहते, हाँ उस मन एक बार बाद कर देने पर महात्मा गण इसे फिर स्वीकार नहीं करते। महात्मा गण गण जैसे महात्मा जन कह देने, तो जन का क्या अर्थ है, बहुत बहुत महात्मा, बहुवचन आ गया, तो ऐसे गण महात्मा गण, महात्मा गण मैंने समूह। सतत विमल बोधानंद रूपम सत्येत समेत्या त्यज जड़ मल रूप उपाधि मेतम सुदूरे अथ पुनर पुनरपि है ना, इधर हो जाएगा पुनः अपि ना एष समर्यताम वांत वस्तु स्मरण विषया भूतम कल्पते कुत्थानाय कुत्थानाय। सतत विमल बोध आनंद रूपम, सतत में नित्य जो बोध स्वरूप है, आनंद स्वरूप है, अपना जो स्वरूप है, ਉਹਨੂੰ ਸਮਝ ਕਰਕੇ ਜਾਣ ਕਰਕੇ ਤੇ ਤਿਆਜ ਤਿਆਗ ਦੇ ਕਿਨੂੰ ਜੜ ਇਹ ਜਿਹੜਾ ਜੜ ਸਰੀਰ ਹੈ ਔਰ ਕਹਿੰਦਾ ਹੈ ਮਲ ਰੂਪ ਮਲ ਮਣ ਮਲ ਮੂਤਰ ਦਾ ਭੰਡਾਰਾ ਹੈ ਕੀ ਹੈ ਨਾ ਤੇ ਉਪਾਧੀ ਉਪਾਧੀ ਏਤਮ ਸਦੂਰੇ ਇਹ ਜਿਹੜੀ ਉਪਾਧੀ ਹੈ ਨਾ ਸਰੀਰ ਰੂਪ ਉਪਾਧੀ ਹੈ ਇਹਨੂੰ ਦੂਰ ਸੇ ਹੀ ਤਿਆਗ ਕਰ ਦੇ ਇਹਦਾ ਵਿਚਾਰ ਕਰ ਕੈਸਾ ਹੈ ਇਹ ਜੜ ਹੈ ਉਹ ਮਲ ਸਰੂਪ ਹੈ ਮਲ ਮੂਤਰ ਦਾ ਭਾਂਡਾ ਹੈ ਇਹਨੂੰ ਇਸ ਵਿਚਾਰ ਕਰਕੇ ਦੂਰ ਸੇ ਹੀ ਤਿਆਗ ਦੇ ਅਥ ਪੁਨਰ ਅਪੀ ਨਾ ਏਸ਼ ਸਿਮ੍ਰਿਤਮ ਦੁਬਾਰਾ ਇਸ ਨੂੰ ਯਾਦ ਵੀ ਨਾ ਕਰ ਕੈਸੇ ਦ੍ਰਿਸ਼ਟਾਂਤ ਦਿੰਦੇ ਵਾਂਤ ਵਸਤੂ ਉਲਟੀ ਕੀਤੀ ਹੋਏ ਕਿਸੇ ਨੇ ਉਹਦੇ ਵੱਲ ਦੇਖੋ ਤੇ ਮਨ ਖਰਾਬ ਨਹੀਂ ਹੁੰਦਾ ਕਹਿੰਦੇ ਫਿਰ ਤੁਹਾਡਾ ਜਿਹੜੀ ਚੀਜ਼ ਇੱਕ ਵਾਰੀ ਤਿਆਗ ਦਿੱਤੀ ਉਲਟੀ ਕੀਤੀ ਹੋਵੇ ਉਹਨੂੰ ਯਾਦ ਕਰੋਗੇ ਤੇ ਮਨ ਖਰਾਬ ਹੀ ਹੋਗਾ ਕਹਿੰਦੇ ਜਦੋਂ ਇਹਨੂੰ ਸਰੀਰ ਨੂੰ ਇੱਕ ਵਾਰ ਤੁਸੀਂ ਤਿਆਗ ਦੋਗੇ ਤੇ ਉਹ ਵਾਂਤ ਵਸਤੂ ਜਿਹੜੀ ਹੈ ਨਾ ਤਿਆਗੀ ਹੋਈ ਵਸਤੂ ਉਲਟੀ ਕੀਤੀ ਹੋਈ ਵਸਤੂ ਉਹਦੇ ਵੱਲ ਦੇਖ ਕੇ ਜੈਸੇ ਮਨ ਖਰਾਬ ਹੁੰਦਾ ਐਸੇ ਮਨ ਖਰਾਬ ਕਰਨਾ ਹੀ ਹੈ ਗੱਲ ਆ ਦੂਸਰੀ ਔਰ ਕੋਈ ਨਹੀਂ ਸਮਰਨ ਵਿਸ਼ੇ ਭੂਤਮ ਕਲਪੇ ਉਤਸਾਹ ਨਾ ਆਇਆ ਉਹ ਉਲਟਾ ਹੀ ਕੰਮ ਕਰੇਗੀ ਜੇ ਉਹਨੂੰ ਸਿਮਰਨ ਕਰੋਗੇ ਗੰਦੀ ਚੀਜ਼ ਪਈ ਉਹਨੂੰ ਸਿਮਰਨ ਕਰੋਗੇ ਦੇਖੋਗੇ ਉਹਦੇ ਵੱਲ ਤੂੰ ਉਲਟਾ ਕੰਮ ਕਰ ਦੇਗੀ ਐਸੀ ਸਰੀਰ ਆਪਣੇ ਨਿਤ ਔਰ ਨਿਰਮਲ ਚਿਦਾਨੰਦਮਏ ਸਰੂਪ ਕੋ ਪ੍ਰਾਪਤ ਕਰਕੇ ਇਸ ਮਲ ਰੂਪ ਜੜ ਉਪਾਧੀ ਕੋ ਦੂਰ ਸੇ ਹੀ ਸਰਵਥਾ ਤਿਆਗ ਦੇ ਔਰ ਫਿਰ ਕਭੀ ਇਸਕੀ ਯਾਦ ਵੀ ਮਤ ਕਰੋ ਕਿਉਂਕਿ ਉਗਲੀ ਹੋਈ ਵਸਤੂ ਤੋਂ ਯਾਦ ਕਰਨੇ ਪਰ ਉਲਟੀ ਜੀ ਵਿਗਾੜਨੇ ਵਾਲੀ ਬਾਤ ਹੋਤੀ ਹੈ ਉਹ ਜੀ ਵਿਗੜ ਜਾਏਗਾ ਫਿਰ ਜੀ ਵਿਗੜ ਜਾਏਗਾ ਮਤਲਬ ਮਨ ਖਰਾਬ ਹੋਏਗਾ ਸਮੂਲਮ ਏ ਤਤ ਪਰਿਦਹੀਆ ਵੰਨੋ ਸਦਾ ਆਤਮਨੀ ਬ੍ਰਾਹਮਣੀ ਨਿਰਵਿਕਲਪੇ ਤਥਾ ਸਵੈਮ ਨਿਤ ਸ਼ੁੱਧ ਬੋਧਾ ਆਨੰਦ ਆਤਮਾ ਤਿਸ਼ਟਤੀ ਵਿਦਵ੍ਰਿਸ਼ਟ ਵਿਦਵ੍ਰਿਸ਼ਟ ਮੈਂ ਬੁੱਧੀਮਾਨੋ ਮੈਂ ਸ਼੍ਰੇਸ਼ਠ ਕੀ ਕਰ ਸਦਾ ਆਤਮਨੀ ਬ੍ਰਾਹਮਣੀ ਨਿਰਵਿਕਲਪੇ ਨਿਰਵਿਕੀਲ ਵਿਕਲਪ ਜੋ ਸਤ ਸਰੂਪ ਆਤਮਾ ਹੈ ਬ੍ਰਹਮ ਹੈ ਉਹਨੂੰ ਸਮੂਲ ਮੂਲ ਸਹਿਤ ਮੂਲ ਮਣੇ ਅਗਿਆਨ ਸਹਿਤ ਇਹ ਬ੍ਰਹਮ ਰੂਪ ਅਗਨੀ ਦੇ ਵਿੱਚ ਦਾਹਿਤ ਭਸਮ ਕਰ ਦੇ ਕਿਨੂੰ ਅਗਿਆਨ ਔਰ ਅਗਿਆਨ ਰੂਪ ਅਗਿਆਨ ਦਾ ਜਿਹੜਾ ਕਾਰਯ ਸਰੀਰ ਇਹਨੂੰ ਤਥਾ ਸਵੈਮ ਨਿਤ ਸ਼ੁੱਧ ਬੋਧ ਆਨੰਦ ਆਤਮਾ ਆਪ ਤੂੰ ਕੈਸਾ ਹੈ ਸਵੈਮ ਨੇ ਆਪ ਤੂੰ ਕੈਸਾ ਨਿਤ ਸ਼ੁੱਧ ਬੋਧ ਨਿਤ ਹੈ ਤੂੰ ਸ਼ੁੱਧ ਹੈ ਔਰ ਗਿਆਨ ਸਰੂਪ ਹੈ ਆਨੰਦ ਆਤਮਨਾ ਤਿਸ਼ਟਤੀ ਵਰਵ੍ਰਿਸ਼ਟਾ ਵਰਵ੍ਰਿਸ਼ਟਾ ਮੈਂ ਬੁੱਧੀਮਾਨੋ ਮੈਂ ਸ਼੍ਰੇਸ਼ਠ ਵਿਚਾਰ ਮਾਨੋ ਮੈਂ ਸ਼੍ਰੇਸ਼ਠ ਮਹਾਤਮਾ ਜਨ ਇਸ ਸਥੂਲ ਸੂਕਸ਼ਮ ਜਗਤ ਕੋ ਇਸਕੇ ਮੂਲ ਕਾਰਨ ਮਾਇਆ ਕੇ ਸਹਿਤ ਨਿਰਵਿਕਲਪ ਸਤ ਸਰੂਪ ਬ੍ਰਹਮ ਅਗਨੀ ਮੇਂ ਭਸਮ ਕਰਕੇ ਫਿਰ ਸਵੈਮ ਨਿਤ ਵਿਸ਼ੁੱਧ ਬੋਧ ਆਨੰਦ ਸਰੂਪ ਸਥਿਤ ਹੋਇਆ ਔਰ ਅਬ ਆਹ ਜਿਹੜਾ ਹੈ ਨਾ ਇਹ ਸਲੋਕ ਇਹ ਸਰੀਰ ਤੇ ਲਿਖਿਆ ਹੈ ਕੀ ਕਹਿ ਰਹੇ ਹੈ ਪ੍ਰਰਬਧ ਸੂਤਰ ਗਸੀਤਮ ਸਰੀਰਮ ਪ੍ਰਾਇਆ ਤੂ ਵਾ ਤਿਸ਼ਟ ਤੂ ਗੋਰਿਵ ਸਰਕ ਨਾ ਤਤ ਪੁਨਃ ਪਸ਼ਯਤੀ ਤਤਵੇਤਾ ਆਨੰਦ ਆਤਮਨੀ ਬ੍ਰਾਹਮਣੀ ਲੀਨ ਬ੍ਰਿਤੀ ਦੇਖੋ ਇਹ ਹੈ ਨਾ ਗੋਰਿਵ ਪ੍ਰਧਾਨ ਜੀ ਗੋਰਿਵ ਹੈ ਨਾ ਤੇ ਇਹਦਾ ਸੰਧੀ ਵਿਸ਼ੇਸ਼ ਜਦੋਂ ਕਰਾਂਗੇ ਨਾ ਗੋਹ ਇਵ ਰਾਰੇ ਚੋਂ ਰਾਰਾ ਜਿਹੜਾ ਹੈ ਉਹ ਅੱਧਾ ਹੈ ਉਹਦੀਆਂ ਦੋ ਬਿੰਦੀਆਂ ਬਣ ਜਾਣਗੀਆਂ ਤੇ ਇਵ ਸਰਕ ਬਣੇ ਮਾਲਾ ਜੈਸੇ ਗਊ ਦੇ ਗਲ ਚ ਮਾਲਾ ਪਾ ਦਿੱਤੀ ਹੋਵੇ ਤੇ ਉਹ ਗਊ ਉਹ ਮਾਲਾ ਡਿੱਗੀ ਹੈ ਕਿ ਨਹੀਂ ਡਿੱਗੀ ਉਹਦੇ ਵੱਲ ਧਿਆਨ ਦਿੰਦੀ ਆ ਉਹਦੇ ਵੱਲ ਉਹਦਾ ਕੋਈ ਧਿਆਨ ਨਹੀਂ ਹੈ ਉਹ ਮਾਲਾ ਡਿੱਗੀ ਹੋਏ ਨਾ ਡਿੱਗੀ ਹੋਏ ਉਹਦੇ ਵੱਲ ਇਹਦਾ ਕੋਈ ਧਿਆਨ ਨਹੀਂ ਹੈ ਐਸੇ ਹੀ ਪ੍ਰਬਧ ਪ੍ਰਾਰਬਧ ਸੂਤਰ ਗਥਿਤਮ ਸਰੀਰਮ ਇਹ ਜੋ ਸਰੀਰ ਹੈ ਇਹ ਪ੍ਰਾਰਬਧ ਰੂਪ ਡੋਰੀ ਸੇ ਗੁੱਥਿਆ ਹੋਇਆ ਹੈ ਕੈਸੇ ਬੰਨਿਆ ਹੋਇਆ ਗੁੱਥਿਆ ਹੋਇਆ ਕੈਸੇ ਗੱਲ ਹੈ ਨਾ ਇਹ ਜਿਹੜਾ ਸਰੀਰ ਹੈ ਕੈਸਾ ਹੈ ਪ੍ਰਾਰਬਧ ਰੂਪ ਸੂਤਰ ਬਣੇ ਡੋਰੀ ਉਸੇ ਗਥੀ ਗੁੱਥਿਆ ਹੋਇਆ ਹੈ ਪ੍ਰਾਇਆ ਤੂੰ ਵਾ ਤਿਸ਼ਟ ਤੂੰ ਗੋ ਇਵ ਸਰਕ ਉਹ ਗਊ ਦੇ ਗਲ ਚ ਮਾਲਾ ਪਈ ਹੈ ਉਹ ਡਿੱਗ ਪਈ ਹੈ ਕਿ ਨਹੀਂ ਡਿੱਗ ਪਈ, ਜੈਸੇ ਗਊ ਦੇ ਵੱਲ ਧਿਆਨ ਨਹੀਂ ਦਿੰਦੀ। ਨਾ ਤਤ ਪੁਨਾ ਪਛਤੀ ਤਤਵੇਤਾ ਆਤਮਾਨੰਦ ਬ੍ਰਾਹਮਣੀ ਲੀਨ ਬਿਰਤੀ, ਜਿਹਦੀ ਮਹਾਤਮਾ ਦੀ ਬਿਰਤੀ ਆਤਮਾਨੰਦ ਬ੍ਰਹਮ ਮੇਂ ਲੀਨ ਹੋ ਗਈ ਹੈ, ਐਸੇ ਤਤਵੇਤਾ ਪੁਰਸ਼ ਜੋ ਹੈ ਦੁਬਾਰਾ ਇਹਦੇ ਵੱਲ ਦੇਖਦੇ ਵੀ ਨਹੀਂ। ਜੈਸੇ ਗਊ ਮਾਲਾ ਵੱਲ ਨਹੀਂ ਦੇਖਦੀ ਨਾ, ਉਹਦੇ ਗਲੇ 'ਚ ਹੈ ਕਿ ਡਿੱਗ ਪਈ ਹੈ, ਐਸੇ ਪੁਰਸ਼ ਜਿਹੜੇ ਤਤਵੇਤਾ ਪੁਰਸ਼ ਹੈ ਸਰੀਰ ਵੱਲ ਦੇਖਦੇ ਨੇ। ਗੋ ਆਪਣੇ ਗਲੇ ਮੇਂ ਪੜੀ ਹੋਈ ਮਾਲਾ ਕੇ ਰਹਿਨੇ ਅਥਵਾ ਗਿਰਨੇ ਕੀ ਔਰ ਜੈਸੇ ਕੁਛ ਵੀ ਧਿਆਨ ਨਹੀਂ ਦਿੱਤੀ। ਇਸੀ ਪ੍ਰਕਾਰ ਪ੍ਰਾਰਬਧ ਕੀ ਦੂਰੀ ਸੇ ਪਰੋਇਆ ਹੁਆ ਜੈ ਸਰੀਰ ਰਹੇ ਅਥਵਾ ਜਾਏ, ਇਸ ਜਿਸਕੀ ਚਿਤਵ੍ਰਿਤੀ ਆਨੰਦ ਸਰੂਪ ਬ੍ਰਹਮ ਮੇਂ ਲੀਨ ਹੋ ਗਈ ਹੈ, ਵਹ ਤਤਵੇਤਾ ਫਿਰ ਇਸਕੀ ਔਰ
ਨਹੀਂ ਦੇਖਦਾ।
ਜਿਹਦੀ ਬਿਰਤੀ ਲੀਨ ਹੋ ਗਈ, ਕੰਮ ਤੇ ਬਿਰਤੀ ਨਹੀਂ ਕਰਨਾ, ਬਿਰਤੀ ਬ੍ਰਹਮ ਮੇਂ ਲੀਨ ਹੈ ਤੇ ਉਹ ਕੀ ਕਰੇਗਾ। ਅਖੰਡ ਆਨੰਦ ਮਾਤਮਾਨੰ ਵਿਗਿਆਇਆ ਸਸਰੂਪਤਾ ਕਿਮ ਇੱਛਿਨ ਕਸਿਆ ਵਾਹੇ ਤੁਰ ਦੇਹ ਉਸ਼ਣਾਤੀ ਤਤਵਿਤ। ਅਖੰਡ ਆਨੰਦ ਆਤਮਾਨੰ ਵਿਗਿਆਇਆ, ਵਿਗਿਆਇਆ ਮੈਨੇ ਜਾਣ ਕਰਕੇ ਸਵ ਕਿਹਨੂੰ, ਸਵਸਰੂਪਤਾ ਆਪਣੇ ਸਰੂਪ ਨੂੰ ਜਾਣ ਕਰਕੇ ਮੇਰਾ ਸਰੂਪ ਕੈਸਾ ਹੈ। ਅਖੰਡ ਆਨੰਦ ਆਤਮਾਨੰ, ਮੈਂ ਆਤਮਾ ਹੂੰ, ਅਖੰਡ ਔਰ ਆਨੰਦ ਸਰੂਪ ਹੂੰ, ਐਸਾ ਜਾਣ ਕਰਕੇ ਫਿਰ ਜਿਹਨੇ ਇਸੇ ਜਾਣ ਲਿਆ ਕਿਮ ਇੱਛਾ ਕਸਿਆ ਵਾ ਹੇਤੂ, ਕਿਹੜੀ ਇੱਛਾ ਵਾਸਤੇ, ਕਿਸ ਕਾਰਨ ਵਾਸਤੇ। ਦੇਹਮ ਪੁਸ਼ਣਾਤੀ ਤੱਤਵ, ਦੇਹ ਨੂੰ ਪੁਸ਼ਟ ਕਰੇਗਾ, ਪਾਲਣ ਪੋਸ਼ਣ ਕਰੇਗਾ। ਜਿਹਨੇ ਸਮਝ ਲਿਆ ਇਹਦਾ ਫਿਰ ਅਰਥ ਕੀ ਹੋਇਆ, ਦੇਹ ਨੂੰ ਪਾਲਣ ਪੋਸ਼ਣ ਨਹੀਂ ਕਰਨਾ ਚਾਹੀਏ, ਪ੍ਰਧਾਨ ਜੀ ਇਹਦਾ ਕੀ ਅਰਥ ਹੋਇਆ?
ਮਤਲਬ ਉਹਦਾ ਇਹ ਹੈ ਵੀ ਜ਼ਿਆਦਾ ਇਹਦੇ ਕੰਨੀ ਵੱਲ ਧਿਆਨ
ਨਹੀਂ, ਜ਼ਿਆਦਾ ਨਹੀਂ। ਉਹ ਪਹਿਲਾ ਸਲੋਕ ਆਇਆ ਨਾ ਕਿ ਪ੍ਰਾਰਬਧਮ ਪੁਸ਼ਤੀ ਵਪੂਹ, ਇਹ ਪ੍ਰਾਰਬਧ ਜਿਹੜੀ ਹੈ ਇਹਨੂੰ ਪਾਲਣ ਪਾਲਣ ਇਹਦਾ ਉਹ ਕਰੇਗੀ, ਇਹਦੇ ਵੱਲ ਧਿਆਨ ਨਾ ਦੇ, ਇਹਨੂੰ ਇਹਦੇ ਵੱਲ ਧਿਆਨ ਪ੍ਰਾਰਬਧ ਦੇ ਰਹੀ ਆ, ਇਹਦੀ ਰਕਸ਼ਾ ਨਾ ਰਕਸ਼ਾ ਦੁੱਖ ਸੁੱਖ ਜਿਤਨੇ ਵੀ ਹੈ ਨਾ ਉਹ ਪ੍ਰਾਰਬਧ ਦੇ ਅਧੀਨ ਆ, ਪ੍ਰਾਰਬਧ ਰੂਪੀ ਡੋਰੀ ਸੇ ਬਧਾ ਹੁਆ ਹੈ, ਤੇ ਤੂੰ ਇਹਦੀ ਕੀ ਰਕਸ਼ਾ ਕਰੇਗਾ ਤੇ ਕੀ ਪਾਲਣ ਕਰੇਗਾ। ਹਾਂ ਉਹਨਾਂ ਦਾ ਨਹੀਂ ਹੋਇਆ, ਜਾਂ ਜਿਹੜੇ ਨਹੀਂ ਆ ਉਹਨਾਂ ਦਾ ਨਹੀਂ ਹੋ ਰਿਹਾ, ਜਿਹੜੇ ਜਿਹਨਾਂ ਨੂੰ ਗਿਆਨ ਹੋ ਗਿਆ ਉਹਨਾਂ ਦੇ ਸਰੀਰ ਦਾ ਕਿਹੜੇ ਵੀ ਮੁੜ ਕੇ ਬਾਅਦ ਚ ਪਾਲਣ ਪੋਸ਼ਣ ਨਹੀਂ ਹੋਇਆ, ਹੁੰਦਾ ਹੀ ਰਿਹਾ ਪ੍ਰਾਰਬਧ ਬਸ। ਇਸ ਵਾਸਤੇ ਕਹਿੰਦੇ ਤੂੰ ਇਹਦੇ ਵੱਲ ਧਿਆਨ ਨਾ ਦੇ, ਇਹ ਪ੍ਰਾਰਬਧ ਦਾ ਬਣਿਆ ਹੈ ਤੇ ਪ੍ਰਾਰਬਧ ਰੂਪੀ ਡੋਰੀ ਸੇ ਪਤਾ ਹੈ, ਜਿੰਨਾ ਚਿਰ ਪ੍ਰਾਰਬਧ ਰੂਪੀ ਡੋਰੀ ਹੈ ਉਹਨਾਂ ਚਿਰ ਜਾਣ ਵਾਲਾ ਨਹੀਂ ਹੈ। ਇਹ ਵੀ ਚਿੰਤਾ ਨਾ ਕਰ, ਤੂੰ ਜਿਹੜੀ ਚਿੰਤਾ ਕਰਨੀ ਉਹ ਕਰ। ਅਖੰਡ ਆਨੰਦ ਸਰੂਪ ਆਤਮਾ ਕੋ ਹੀ ਆਪਣਾ ਸਰੂਪ ਜਾਣ ਲੈਣੇ ਪਰ ਕਿਸ ਇੱਛਾ ਅਥਵਾ ਕਿਸ ਕਾਰਨ ਸੇ ਤਤਵੇਤਾ ਸਰੀਰ ਕਾ ਪੋਸ਼ਣ ਕਰੇ। ਆਤਮ ਗਿਆਨ ਕਾ ਫਲ, ਸੰਸਿੱਧਸਿਆ ਫਲਮ, ਦੇਖੋ ਪ੍ਰਧਾਨ ਜੀ ਸੰਸਿੱਧਸਿਆ ਫਲਮ, ਅਸਿਆ ਜੋ ਸਿਆ ਭਗਤੀ ਲੱਗਦੀ ਹੈ ਨਾ, ਅਸਿਆ ਔਰ ਵੀ ਹੈ, ਇਹ ਸ਼ਸ਼ਟੀ ਭਗਤੀ ਕਾ ਇੱਕ ਵਚਨ ਹੋ ਜਾਏਗਾ। ਤੇ ਆਗੇ ਸੰਸਿੱਧਸਿਆ ਫਲਮ, ਤੂੰ ਇਹ ਤਤ ਜੀਵਨ ਮੁਕਤਸਿਆ ਜੋਗੀ ਨਾ, ਐਸੇ ਵਿਸ਼ੇਦ ਹੋਗਾ, ਤੂੰ ਇਹ ਤਤ ਜੀਵਨ ਮੁਕਤਸਿਆ ਜੋਗੀ ਨਾ, ਇਹ ਜੀਵਨ ਮੁਕਤ ਜੋਗੀ ਜੋੜੇ ਹੈ ਜਿਹਨੇ 80 ਪ੍ਰਕਾਰ ਸੇ ਸਿੱਧੀ ਪ੍ਰਾਪਤ ਕਰ ਲਈ ਹੈ, ਉਹ ਜੀਵਨ ਮੁਕਤ ਹੈ। ਕੈਸੇ ਬਾਹਰ ਅੰਤਾ, ਬਾਹਰ ਬਾਹਰ ਔਰ ਅੰਦਰ ਸਦਾ ਆਨੰਦ ਰਸ ਸਵਾਦ ਸਵਾਦਾਨਮ ਆਤਮਨੀ, ਉਹ ਸਦਾ ਹੀ ਆਪਣੇ ਅੰਦਰ ਆਤਮਾ ਦਾ ਆਸਵਾਦਨ ਕਰਦਾ ਰਹਿੰਦਾ ਹੈ ਬਾਹਰ ਭੀਤਰ ਸੇ। ਆਤਮ ਗਿਆਨ ਮੇਂ ਸਮਿਅਕ ਸਿੱਧੀ ਪ੍ਰਾਪਤ ਕੀ ਹੈ, ਜੀਵਨ ਮੁਕਤ ਜੋਗੀ ਕੋ ਜਹੀ ਫਲ ਮਿਲਤਾ ਹੈ, ਕਿਹੜਾ, ਆਪਣੇ ਆਤਮਾ ਮੇਂ ਨਿਤਿਆ ਰਸਾਨੰਦ ਕਾ ਬਾਹਰ ਭੀਤਰ ਨਿਰੰਤਰ ਆਸਵਾਦਨ ਕਿਆ ਕਰੇ, ਇਹ ਫਲ ਹੈ। ਅੰਦਰ ਵੀ ਬਾਹਰ ਵੀ ਸਾਰਾ ਤੋਂ ਬ੍ਰਹਮ ਹੈ, ਹਾਂ ਅੰਦਰ ਵੀ ਜੋ ਹੈ ਮੈਂ ਉਹੀ ਹੂੰ, ਬਾਹਰ ਵੀ ਸਰਵਤਰ ਵਿਆਪਕ ਹੂੰ। ਰਸ ਲੈਣਾ ਤਾਂ ਹੀ ਤੇ ਗੱਲ ਬਣੂਗੀ, ਤਾਂ ਹੀ ਤੇ ਸਾਰਾ ਰਸ ਆਏਗਾ, ਆਨੰਦ ਆਏਗਾ। ਆਂਦਾ ਨਾ ਸਵਾਦ ਲੈ ਰਿਹਾ ਪ੍ਰਧਾਨ ਜੀ, ਸਵਾਦ ਦਾ ਅਰਥ ਹਾਂ ਪੰਜਾਬੀ ਜਿਹਨੂੰ ਕਹਿੰਦੇ ਆਪਾਂ। ਅਬ ਵੈਰ ਇਹੀ ਹੈ ਨਾ, ਵੈਰਾਗਸਯ ਫਲਮ ਬੋਧੋ ਬੋਧਸਯ ਉਪਰਤੀ ਫਲਮ ਸਵ ਆਨੰਦ ਅਨੁਭਾਵਾਤ ਸ਼ਾਂਤੀ ਰੇਸ਼ ਉਪਰਤੇ ਫਲਮ। ਇਹ ਕਰਮ ਸੇ ਦੱਸ ਰਹੇ ਹੈ, ਕੀ ਕਹਿ ਰਹੇ ਹੈ, ਵੈਰਾਗਸਯ ਫਲਮ ਬੋਧੋ, ਵੈਰਾਗ ਦਾ ਫਲ ਕੀ ਹੈ, ਬੋਧ ਮਣੇ ਗਿਆਨ ਪ੍ਰਾਪਤ ਹੋ ਜਾਣਾ, ਇਹ ਵੈਰਾਗ ਦਾ ਫਲ ਹੈ। ਹਾਂਜੀ, ਔਰ ਗਿਆਨ ਦਾ ਫਲ ਕੀ ਹੈ, ਬੋਧਸਯ ਉਪਰਤੀ ਫਲਮ, ਗਿਆਨ ਦਾ ਫਲ ਹੈ ਵਿਸ਼ਿਆਂ ਤੋਂ ਉਪਰਾਮਤਾ ਹੋ ਜਾਣੀ, ਵਿਸ਼ਿਆਂ ਤੋਂ ਉਪਰਾਮਤਾ ਹੋ ਜਾਣੀ। ਇਹ ਕਿਹਦਾ ਫਲ ਹੋ ਗਿਆ, ਵਿਰਾਗ ਦਾ, ਬੋਧ ਦਾ, ਗਿਆਨ ਕਹਿ ਲਓ ਬੋਧ ਕਹਿ ਲਓ। ਵਿਰਾਗ ਦਾ ਫਲ ਹੈ ਗਿਆਨ ਹੋ ਜਾਣਾ, ਗਿਆਨ ਦਾ ਫਲ ਹੈ ਵਿਸ਼ਿਆਂ ਤੋਂ ਉਪਰਤੀ ਹੋ ਜਾਣਾ, ਉਪਰਾਮ ਹੋ ਜਾਣਾ। ਔਰ ਸਵ ਆਨੰਦ ਅਨੁਭਵਾਤ, ਆਪਣੇ ਸਰੂਪ ਦਾ ਅਨੁਭਵ ਸੇ ਸ਼ਾਂਤੀ ਉਪਰਤੀ ਫਲਮ, ਉਪਰਤੀ ਦਾ ਕੀ ਫਲ ਹੋ ਗਿਆ, ਸ਼ਾਂਤੀ, ਆਪਣੇ ਚਿੱਤ ਬ੍ਰਿਤੀ ਸ਼ਾਂਤ ਹੋ ਜਾਣਾ, ਇਹ ਉਪਰਤੀ ਦਾ ਫਲ ਹੈ, ਉਪਰਾਮਤਾ ਦਾ। ਹਾਂਜੀ, ਵੈਰਾਗ ਤਾਂ ਹੀ ਤਾਂ ਗੱਲ ਬਣੂ, ਉਹ ਰਸ ਜਿੰਨਾ ਚਿਰ ਆਪਾਂ ਇਹਨੇ ਇਹ ਚੋ ਰਸ ਲੈ ਰਹੇ ਹਾਂ,
ਵੈਰਾਗ ਦਾ ਫਲ ਗਿਆਨ,
ਹਾਂਜੀ
ਗਿਆਨ ਦਾ ਫਲ ਵਿਸ਼ਿਆਂ ਤੋਂ ਉਪਰਾਮਤਾ,
ਹਾਂਜੀ
ਕਾਮ ਦਾ ਫਲ ਚਿੱਤ ਦੀ ਸ਼ਾਂਤੀ,
ਚਿੱਤ ਦੀ ਸ਼ਾਂਤੀ। ਵਿਰਾਗ ਕਾ ਫਲ ਬੋਧ ਹੈ, ਔਰ ਬੋਧ ਕਾ ਫਲ ਉਪਰਤੀ, ਵਿਸ਼ਿਓ ਮੇ ਉਦਾਸੀਨਤਾ, ਤਥਾ ਉਪਰਤੀ ਕਾ ਫਲ ਜਹੀ ਹੈ ਕਿ ਆਤਮ ਆਨੰਦ ਕੇ ਅਨੁਭਵ ਸੇ ਚਿੱਤ ਸ਼ਾਂਤ ਹੋ ਜਾਏ। ਚਿੱਤ ਸ਼ਾਂਤ ਹੋ ਗਿਆ ਕਿਉਂਕਿ ਇਹਦਾ ਫਲ ਹੈ ਉਪਰਤੀ, ਉਪਰਾਮਤਾ ਦਾ। ਜੇ ਪਹਿਲੇ ਪਹਿਲੇ ਨਹੀਂ ਹੈ, ਆਗੇ ਵਾਲੇ ਨਿਸ਼ਫਲ ਹੋ, ਪਿੱਛੇ ਵਾਲਾ ਨਹੀਂ ਹੈ ਤਾਂ ਆਗੇ ਪਹਿਲਾਂ ਨਿਸ਼ਫਲ ਹੋ ਜਾਏਗਾ, ਕੀ ਨਿਸ਼ਫਲ ਹੋ ਜਾਏਗਾ। ਜੈਸੇ ਪਹਿਲਾ ਫਲ ਉਹਨਾਂ ਨੇ ਦੱਸਿਆ ਕੀ ਆ, ਵਿਰਾਗ ਦਾ ਫਲ ਕੀ ਆ, ਬੋਧ, ਤੇ ਬੋਧ ਨਹੀਂ ਹੈ ਤਾਂ ਵਿਰਾਗ ਕਿਸੇ ਕੰਮ ਦਾ, ਖਾਲੀ ਵਿਸ਼ਾ ਤੋਂ ਵਿਰਾਗ ਕਰੀ ਜਾਓ, ਬੋਧ ਨਹੀਂ ਹੋਇਆ ਤਾਂ ਉਹਦਾ ਫਾਇਦਾ ਕੀ ਹੋਇਆ। ਉਹ ਵਿਰਾਗ ਤੇ ਤਾਂ ਹੋਇਆ ਨਾ ਕਿ ਪ੍ਰਥਮ ਵਿਵੇਕ ਫਿਰ ਵਿਰਾਗ, ਜੇ ਵਿਵੇਕ ਤਾਂ ਵਿਰਾਗ ਹੈ, ਵਿਰਾਗ ਨੇ ਆਪਣਾ ਕੰਮ ਹੀ ਨਹੀਂ ਕੀਤਾ, ਖੇਤੀ ਤਿਆਰ ਕਰਕੇ ਰੱਖੀ ਆ, ਫਸਲ ਹੀ ਨਹੀਂ ਬੀਜੀ, ਉਹਦਾ ਕੀ ਫਾਇਦਾ। ਤੇ ਜੇ ਪਹਿਲਾ ਹੈ ਉਹਦਾ ਫਲ ਨਹੀਂ ਆ ਤੇ ਉਹ ਵਿਅਰਥੀ ਹੈ, ਫਿਰ ਉਹਦਾ ਕੋਈ ਮੁੱਲ ਵੀ ਨਹੀਂ ਹੈ। ਕੈਸੇ, ਜਦੀ ਦੇਖੋ ਪ੍ਰਧਾਨ ਜੀ, ਇਹਦੀ ਵਿਸ਼ੇਦ ਐਸੀ ਹੋਏਗਾ, ਜਦੀ ਉੱਤਰੋ ਉੱਤਰ ਭਾਵ ਪੂਰਵ ਪੂਰਵਮ ਨਾ ਤੂੰ ਨਿਸ਼ਫਲਾ ਨਿਵ੍ਰਿਤੀ ਪਰਮਾ ਤ੍ਰਿਪਤੀ ਆਨੰਦੇ ਅਨੁਪਮ ਸਵਤਾ। ਜਦੀ ਉੱਤਰੋ ਉੱਤਰ ਅਭਾਵ ਆ, ਜਦੀ ਉੱਤਰ ਉੱਤਰ ਦਾ ਅਭਾਵ ਹੈ, ਪੂਰਵਮ ਪੂਰਵ ਨਿਸ਼ਫਲ ਆ, ਤੇ ਜਿਹੜੇ ਪਹਿਲੇ ਵਾਲੇ ਉਹ ਨਿਸ਼ਫਲ ਹੋ ਜਾਣਗੇ। ਪਹਿਲੇ ਵਾਲੇ ਕਿਹੜੇ ਆ, ਵਿਰਾਗ, ਤੇ ਉੱਤਰ ਵਾਲਾ ਕਿਹੜਾ ਹੋ ਗਿਆ, ਬੋਧ, ਵਿਰਾਗ ਦਾ ਫਲ ਕੀ, ਬੋਧ, ਬੋਧ ਨਹੀਂ ਹੈ ਤੇ ਵਿਰਾਗ ਨਿਸ਼ਫਲ ਹੈ। ਔਰ ਬੋਧ ਹੋ ਗਿਆ ਤੇ ਉਪਰਤੀ ਨਹੀਂ ਆਈ, ਬੋਧ ਦਾ ਵੀ ਕੋਈ ਫਾਇਦਾ ਨਹੀਂ। ਔਰ ਉਪਰਤੀ ਆ ਗਈ ਆ, ਮਨ ਸ਼ਾਂਤ ਨਹੀਂ ਹੈ, ਫਿਰ ਵੀ ਉਪਰਤੀ ਦਾ ਕੀ ਫਾਇਦਾ ਹੈ। ਇਹ ਯਦਿ ਪਿਛਲੀ ਪਿਛਲੀ ਵਸਤੂਓ ਕੀ ਪ੍ਰਾਪਤੀ ਨਾ ਹੋ ਤੋ ਪਹਿਲੀ ਬਾਤੇ ਨਿਸ਼ਫਲ ਹੈ, ਅਰਥਾਤ ਆਤਮ ਸ਼ਾਂਤੀ ਕੇ ਬਿਨਾਂ ਉਪਰਤੀ, ਉਪਰਤੀ ਕੇ ਬਿਨਾਂ ਬੋਧ, ਔਰ ਬੋਧ ਕੇ ਬਿਨਾਂ ਵਿਰਾਗ ਨਿਸ਼ਫਲ ਹੈ। ਵਿਸ਼ਿਓ ਮੇ ਨਿਰਵਿਤ ਹੋ ਜਾਣਾ ਹੀ ਪਰਮ ਤ੍ਰਿਪਤੀ ਹੈ, ਔਰ ਵਹੀ ਸਾਕਸ਼ਾਤ ਅਨੁਪਮ ਆਨੰਦ ਹੈ। ਅਨੁਪਮ ਮਿਲ, ਹਾਂ ਉਪਮਾ ਸੇ ਰਹਿਤ, ਦੁਸ਼ਟ ਦੁੱਖੇ ਸ਼ੂ ਅਨੁਦੇਗੋ, ਸ਼ੂ ਹੋ ਜਾਏਗਾ ਹੈ ਨਾ, ਸ਼ਵਾ ਦੁਸ਼ਟ ਦੁੱਖੇ ਸ਼ਵਾ ਅਨੁਦਵੇਗਾ, ਨੂੰ ਦਵੇਗਾ ਹੈ ਨਾ, ਨੂੰ ਅਨੂ ਹੋ ਜਾਏਗਾ, ਜਦੋਂ ਵਿਛੇਦ ਕਰਾਂਗੇ। ਦੁਸ਼ਟ ਦੁੱਖੇ ਸ਼ੂ ਅਨੁਦਵੇਗੋ ਵਿਦਿਆ ਪ੍ਰਸਤੁਤਮ ਫਲਮ, ਜਦ ਕ੍ਰਿਤਮ ਭ੍ਰਾਂਤੀ ਵੇਲਾਯਾਮ ਨਾਨਾ ਕਰਮ ਜੁਗੁਪਸਿਤਾਨ। ਇਹ ਲਿਟ ਲਕਾਰ ਕਾ ਪ੍ਰਯੋਗ ਹੋਇਆ ਜੇ ਪ੍ਰਧਾਨ ਜੀ, ਆ ਜਿਹੜਾ ਹੈ ਨਾ ਧਾਤੂ ਕਿਹਾ, ਗੁਪ ਧਾਤੂ ਹੈ, ਗੁਪ ਧਾਤੂ ਤੇ ਲਿਟ ਲਕਾਰ ਕਾ ਪ੍ਰਯੋਗ ਹੋਇਆ, ਲਕਾਰ ਵੀ ਚੱਲਦੇ ਆ ਨਾ, ਦਸ ਲਕਾਰ, पहचान पश्चात अनरो विवेकान विवेके न तद कथम कर तुम अर्हति की हुण ए की कह रहे हैं भगवान शंकराचार्य जी
मम्मी दा आरा बन गया जी
हां जी हां मम्मी दा आ ते बनेगा मां दी बिंदी बन जाएगी ओदे च आ है अर्हति अर आ जी ऊपर रेफ है ना आ दे आगे लग जी अर की कह रहे हैं दुष्ट दुखेशु अनद्वेगो ओ द्वेग जो है द्वेग माने मन दी चंचलता दुख होना दुख दे नाल जेदा मन ओनु द्वेग नहीं होया मन शांत रहा है दुख दे नाल ते ओ क्या है विद्या दा प्रस्तुत फल पहला फल ए है विद्या दा कि दुखा दुख दे नाल विचलित ना होना जैसे कौन आत्म ज्ञान का पहला फल ये कैसा भी दुख आए मन विचलित नहीं होना जत कृतम भ्रांति वेलायाम भ्रांति वेलायाम मैंने अमृत वेला भ्रांति वेला मैंने अज्ञान काल में जो ज्ञान नहीं होया उस टाइम उदो भ्रांति है हूँ सानू की भ्रांति है आत्म ज्ञान च आत्मा च भ्रांति हुई भी है कि मैं जीव हूँ मैं ठीक है वो भी गल इको गल अज्ञान कह लो भ्रांति कह लो अंधकार कह लो अज्ञान रूपी अंधकार ही तो है ही ज्ञान अंजन गुर दिया अज्ञान अंधेर विनाश ज्ञान रूपी अंधेरा अंधकार कह लो जो कुछ कहना जत कृतम भ्रांति वेलायाम नाना कर्म जुगुपिसितम जै जुड़े कम भ्रांति काल च हो गए अज्ञान काल च हो गए है ना केड़े कम उल्टे सीधे पश्चात नरो विवेके ना तद कथम कर तू मरती तो फिर उन्हें विवेक हो गया फिर वो करेगा फिर नहीं करेगा जेडे भ्रांति काल च हो गए जो तो विवेक हो जाएगा फिर उन्हें तो बचेगा प्रारब्ध वश प्राप्त हुए दुखों से विचलित ना होना ही आत्मज्ञान का सबसे पहला फल है। भ्रांति के समय पुरुष ने जो नाना प्रकार के निंदनीय कर्म किए हैं उन्हीं को ज्ञान हो जाने के उपरांत वह विवेक पूर्वक कैसे कर सकता है? जब पता चल गया कि मैं शरीर नहीं हूं तो शरीर से खुश कर्म क्यों लगूंगा? जिन्ना चिर बंदा अपने आप नूं करता समझदा ना उन्ना चिर भोगदा भी है ना गीता विच श्लोक है ना केड़ा जस्या ना हम कृतो भावो बुद्धिर जस्या ना लिपते क्या जस्या ना हम कृतो भावो बुद्धिर जस्या ना लिपते जेदे विच मैं करता हूं ये भाव नहीं है बुद्धि लपायमान नहीं हो रही जस्या ना हम कृतो भाव हम कृतो मैं करता हूं ये भाव नहीं है बुद्धि जस्या ना लिपते हत्वा पीसा ईमान लोका ना हंती ना निबद्धते भगवान कृष्ण अर्जुन कह रहे हैं हत्वा भी ईमान लोका ये जेड़े सारे लोग खड़े दिख रहे हैं ना फौजा दोनों इन्हों सारे मार दे कला वो तो ना वो हत्यारा होगा ना वो भावना बधूगा जिन्हें अपने आप नूं करता नहीं मन्या हत्वा भी शाही मान लोका ते सारे लोगों नूं मार देवे ना हंता ना निबद्धते ते पाप नहीं ना बंधन है ना पाप है क्यों पाप ते ना वो करता ही है करता बनेगा ते पापी होगा पापी क्यों बने ने पाप कर्म कीते ते जदों करता ही नहीं है जैसा ना हम कृतो भाव मैं करता हूं ये भाव ही नहीं हत रहा हाँ विद्या फलम स्यात असतो निवृत्ति प्रवृत्ति अज्ञान फलम तदीक्षितम प्रवृत्ति है ना रारा ना प्रवृत्ति ही रेफदा सर्ग हो जाएगा आगे बचेगा आ अज्ञान फलम तत् ज्ञाज्ञयो हो जन मृग तृष्ण कादौ नो चेद विदो दृष्ट फलम ਕਿਮ ਅਸਮਾਤ ਵਿਦਿਆ ਫਲਮ ਸਿਆਤ ਸਤਨਿਵਿਰਤ ਬ੍ਰਹਮ ਵਿਦਿਆ ਦਾ ਫਲ ਕੀ ਹੈ ਅਸਤ ਜਿਹੜਾ ਸੰਸਾਰ ਹੈ ਨਾ ਅਸਤ ਪਦਾਰਥਾਂ ਤੋਂ ਨਿਵਿਰਤ ਹੋ ਜਾਣਾ ਕੋਈ ਸਮਝ ਲਓ ਸੱਤ ਜਿਹੜੇ ਵੀ ਅਸਤ ਹੈ ਅਸਤ ਮੈਂ ਮਿੱਥਿਆ ਜਿਹੜੇ ਅਸਤ ਪਦਾਰਥ ਹੈ ਉਹਨਾਂ ਤੋਂ ਨਿਵਿਰਤ ਹੋ ਜਾਣਾ ਇਹ ਕਿਹਦਾ ਫਲ ਹੈ ਵਿਦਿਆ ਦਾ ਆਤਮ ਗਿਆਨ ਦਾ ਔਰ ਪ੍ਰਵਿਰਤੀ ਅਗਿਆਨ ਫਲਮ ਜੇ ਉਹਨਾਂ 'ਚ ਪ੍ਰਵਿਰਤ ਹੋ ਰਿਹਾ ਹੈ ਤਾਂ ਕਿਹਦਾ ਫਲ ਹੋ ਗਿਆ ਫਲ ਦੀਕਸ਼ਿਤ ਹੀ ਦੇਖਿਆ ਜਾਂਦਾ ਹੈ ਤਤ ਗਿਆ ਅੱਗੇ ਚਿੰਨ ਜਨ ਮ੍ਰਿਗ ਦਿਸ਼ਾ ਆਦਿ ਕਹੂ ਗਿਆਨੀ ਔਰ ਅਗਿਆਨੀ ਦਾ ਇਹੀ ਚਿੰਨ ਹੈ ਗਿਆਨੀ ਜਿਹੜਾ ਪ੍ਰਵਿਰਤ ਤਾਂ ਗਿਆਨੀ ਵੀ ਹੋਊਗਾ ਪਰ ਗਿਆਨੀ ਉਹਦੇ ਵਾਂਗੂ ਨਹੀਂ ਹੋਊਗਾ ਅਗਿਆਨੀ ਦੀ ਤਰ੍ਹਾਂ ਉਹ ਪ੍ਰਾਰਬਧ ਵਸ ਹੋਊ ਵਿਦਿਆ ਖਵਲ ਵਿਦਿਆ ਕਾ ਫਲ ਅਸਤ ਸੇ ਨਿਵਿਰਤ ਹੋਣਾ ਔਰ ਅਵਿਦਿਆ ਉਸਮੇ ਪ੍ਰਵਿਰਤ ਹੋਣਾ ਹੈ ਜੇ ਦੋਨੋਂ ਫਲ ਗਿਆਨੀ ਔਰ ਅਗਿਆਨੀ ਪੁਰਸ਼ ਕੀ ਮ੍ਰਿਗ ਤਿਸ਼ਨਾ ਆਦਿ ਪ੍ਰਵਿਰਤੀ ਐਵੇਂ ਉਸੇ ਜਾਣਨੇ ਜਾਂ ਨਾ ਜਾਣਨੇ ਦੇਖੇ ਗਏ ਹੈ ਨਹੀਂ ਤੋ ਜਦ ਮੂੜ ਪੁਰਸ਼ ਕੇ ਸਮਾਨ ਵਿਦਵਾਨ ਕੋ ਵੀ ਅਸਤ ਪਦਾਰਥੋਂ ਮੇ ਪ੍ਰਵਿਰਤੀ ਬਣੀ ਰਹੇ ਤੋ ਵਿਦਿਆ ਪ੍ਰਤਿਅਕਸ਼ ਫਲ ਹੀ ਕਿਆ ਹੋਆ ਵਿਦਿਆ ਦਾ ਪ੍ਰਤਿਅਕਸ਼ ਫਲ ਕੀ ਹੈ ਜੇ ਅਗਿਆਨੀ ਕੀ ਤਰ੍ਹਾਂ ਗਿਆਨੀ ਨੂੰ ਵੀ ਪ੍ਰਵਿਰਤੀ ਹੁੰਦੀ ਰਹੀ ਨਾ ਨਾ ਅਗਿਆਨੀ ਕੀ ਤਰ੍ਹਾਂ ਪ੍ਰਵਿਰਤ ਨਾ ਹੋਵੇ ਅਗਿਆਨੀ ਕੀ ਤਰ੍ਹਾਂ ਕਹਿੰਦੇ ਅਸ਼ਕਤ ਹੋ ਕਰਕੇ ਲਪਾਏਮਾਨ ਹੋ ਜਾਂਦਾ ਮੈਂ ਇਹਨੂੰ ਲੈਣਾ ਹੀ ਆ ਪ੍ਰਾਪਤ ਕਰਨਾ ਹੀ ਆ ਉਹ ਉਹਨੂੰ ਦੂਸਰੇ ਨੂੰ ਪ੍ਰਾਰਬਧ ਕਰਾ ਰਹੀ ਹੈ ਇੱਕ ਬੰਦਾ ਸਪੈਸ਼ਲ ਸਪੈਸ਼ਲ ਜਾ ਰਿਹਾ ਕੁਛ ਲੈਣ ਵਾਸਤੇ ਇੱਕ ਤੁਰੇ ਜਾਂਦੇ ਨੂੰ ਰਸਤੇ 'ਚ ਕੁਛ ਮਿਲ ਗਿਆ ਹੈ ਨਾ ਜਿੱਦਾਂ ਆਪਾਂ ਨੇ ਕਹਿੰਦੇ ਮੱਸ ਕੇ ਕਰਨਾ ਉਹ ਮੱਸ ਕੇ ਕਰ ਰਿਹਾ ਆ ਗਿਆਨੀ ਜਿਹੜਾ ਅਗਿਆਨ ਹਿਰਦੇ ਗ੍ਰੰਥੇ ਵਿਨਾਸ਼ੇ ਜਦੀ ਅਸ਼ੇਸ਼ਤਾ ਜਦੀ ਛੇਦ ਕਰਾਂਗੇ ਨਾ ਤੇ ਜਦੀ ਹੋ ਜਾਏਗਾ ਅਸ਼ੇਸ਼ਤਾ ਅਗਿਆਨ ਰੂਪੀ ਹਿਰਦੇ ਕੀ ਗ੍ਰੰਥੀ ਵਿਨਾਸ਼ ਹੋ ਜਾਏ ਅਸ਼ੇਸ਼ਤਾ ਮਨੇ ਸੰਪੂਰਨਤਾ ਸਰਵਦਾ ਕੇ ਸਦਾ ਹੀ ਸਦਾ ਕੇ ਲਈ ਠੀਕ ਸੇ ਅਸ਼ੇਸ਼ਤਾ ਮਨੇ ਬਾਕੀ ਰਹੇ ਹੀ ਨਾ ਜਿਹਨੂੰ ਕਹਿੰਦੇ ਕੁਛ ਬਾਕੀ ਨਹੀਂ ਰਿਹਾ ਅਸ਼ੇਸ਼ਤਾ ਸ਼ੇਸ਼ ਕੁਛ ਨਹੀਂ ਰਿਹਾ ਅਸ਼ੇਸ਼ ਸ਼ੇਸ਼ ਬਣੇ ਬਾਕੀ ਅਸ਼ੇਸ਼ ਬਾਕੀ ਕੁਛ ਨਹੀਂ ਪਿਆ ਐਸੇ ਜਿਹੜੀ ਗ੍ਰੰਥੀ ਆ ਉਹ ਨਾਸ ਹੋ ਜਾਵੇ ਆਨੀ ਅਨਿਚ ਵਿਸ਼ਿਓ ਕਿੰਤੂ ਪ੍ਰਵਿਰਤੇ ਕਾਰਨਮ ਸਵਤਾ ਫਿਰ ਉਹ ਜਿਹੜੇ ਵਿਸ਼ੇ ਆ ਉਹ ਗਿਆਨੀ ਕੋ ਸਵਤਾ ਹੀ ਜਾ ਕੇ ਥੋੜੀ ਪ੍ਰਵਿਰਤ ਕਰਾ ਦੇਣਗੇ ਫਿਰ ਦੇ ਰੂਪੀ ਕੌਣ ਕਰਵਾ ਰਿਹਾ ਫਿਰ ਜਿਹੜਾ ਅਗਿਆਨ ਹੈ ਉਹ ਕਰਵਾ ਰਿਹਾ ਵਿਸ਼ੇ 'ਚ ਕਿਉਂ ਗਿਆਨ ਆਪਾਂ ਸੰਸਾਰ ਨੂੰ ਸੱਤ ਸਮਝੀ ਫਿਰ ਰਹੇ ਹਾਂ ਤੇ ਸੱਤ ਸਮਝ ਕੇ ਇਸ 'ਚ ਵਿਵਹਾਰ ਹੋ ਰਿਹਾ ਤੇ ਜਦੋਂ ਜਿਹੜੀ ਸੱਤ ਸਮਝਣੇ ਵਾਲੀ ਚੀਜ਼ ਆ ਗਿਆਨ ਉਹ ਨਸ਼ਟ ਹੋ ਗਿਆ ਅਸ਼ੇਸ਼ਤਾ ਸੰਪੂਰਨਤਾ ਤੇ ਫਿਰ ਕੀ ਹੋਗਾ ਫਿਰ ਵਿਸ਼ੇ ਥੋੜ੍ਹੀ ਆ ਕੇ ਕਹਿਣਗੇ ਆ ਜਾ ਮੇਰੇ ਵੱਲ ਵਿਸ਼ੇ ਕੁਛ ਨਹੀਂ ਕਰ ਸਕਦੇ ਪਏ ਪਏ ਆ ਮੇਰਾ ਕੀ ਜਦ ਹੀ ਅਗਿਆਨ ਰੂਪ ਹਿਰਦੇ ਕੀ ਗ੍ਰੰਥੀ ਸਰਵ ਦਾ ਨਾਸ਼ ਹੋ ਜਾਏ ਤੋ ਉਸ ਇੱਛਾ ਰਹਿਤ ਪੁਰਸ਼ ਕੇ ਲਈ ਸੰਸਾਰਿਕ ਵਿਸ਼ੇ ਕਿਆ ਸਵਤਾ ਹੀ ਪ੍ਰਵਿਰਤੀ ਕੇ ਕਾਰਨ ਹੋ ਜਾਏਗੀ ਵਾਸਨਾ ਅਨੋਦਿਓ ਭੋਗੇ ਵਿਰਾਗਸਿਆ ਪਰੋ ਵਧੀ ਅਹੰ ਭਾਵੋ ਦਿਆ ਭਾਵੋ ਬੋਧਸਿਆ ਪਰਮੋ ਵਧੀ ਲੀਨ ਬ੍ਰਿਤੇਰ ਅਨੁਪੱਤਿਰ ਮਰਿਆਦਾ ਪਰਮੇ ਪਰਮੇਸਤੂ ਸਾ ਕੀ ਕਹਿ ਰਹੇ ਹੈ ਵਾਸਨਾ ਅਨਉਦਯੋ ਕੀ ਅਰਥ ਹੋਇਆ ਇਹਦਾ ਹਾਂ ਅਨ ਉਦਯ ਉਦੇ ਹੀ ਨਹੀਂ ਹੋਈ ਕਹਿੰਦੇ ਨੇ ਸੂਰਜ ਉਦੇ ਹੋ ਗਿਆ ਤੇ ਅਨ ਉਦਯ ਸੂਰਜ ਉਦੇ ਹੀ ਨਹੀਂ ਹੋਇਆ ਤੇ ਕਿਹੜੀ ਵਾਸਨਾ ਵਾਸਨਾ ਜਿਹੜੀ ਉਦੇ ਹੀ ਨਹੀਂ ਹੋਈ ਉੱਠੀ ਨਹੀਂ ਤੇ ਕਿਹਦੇ ਵਿੱਚ ਭੋਗੇ ਭੋਗਾਂ ਦੇ ਵਿੱਚ ਵਾਸਨਾ ਉੱਠਣੀ ਨਹੀਂ ਤੇ ਵਿਰਾਗਸਿਆ ਪਰੋ ਅਵਧੀ ਇਹ ਪਰਮ ਅਵਧੀ ਹੈ ਵਿਰਾਗ ਦੀ ਵੀ ਵਿਸ਼ਿਆਂ ਦੇ ਵਿੱਚ ਮਨ ਜਾਵੇ ਹੀ ਨਾ ਵਾਸਨਾ ਮਤਲਬ ਸੰਕਲਪ ਉੱਠੇ ਹੀ ਨਾ ਇਹ ਵਿਰਾਗ ਦੀ ਪਰਮ ਸੀਮਾ ਹੈ ਵਿਰਾਗ ਕਿੰਨਾ ਇੱਥੋਂ ਪਤਾ ਲੱਗ
ਜਾਂਦਾ
ਇਹ ਕੰਪਾਸ ਆ ਆਪਣੇ ਮਨ ਦੀ ਕਿ ਮੇਰਾ ਮਨ ਵਿਸ਼ਿਆਂ 'ਚ ਜਾਂਦਾ ਬਿਲਕੁਲ ਹੀ ਨਾ ਜਾਵੇ ਉਹ ਹੈ ਇਹ ਵਿਰਤੀ ਉੱਠੇ ਹੀ ਨਾ ਵਿਸ਼ਿਆਂ ਦੀ ਸੰਸਾਰਿਕ। ਅਹਿਮ ਭਾਵ ਉਹਦੇ ਅਭਾਵ, ਅਹਿਮ ਭਾਵ ਦਾ ਉਹਦੇ ਨਾ ਹੋਣਾ ਅਭਾਵ, ਹਮਣੇ ਮੈਂ ਪਣੇ ਦਾ ਅਭਾਵ ਹੋ ਜਾਣਾ। ਬੋਧ ਅਸਿਆ ਪਰਮੋ ਅਵਧੀ, ਅਹਿਮ ਭਾਵ ਕਦੀ ਮਨ ਚ ਉੱਠੇ ਹੀ ਨਾ,
ਇਹ
ਗਿਆਨ ਦੀ ਅਵਧੀ ਹੈ। ਇਹਨੂੰ ਇਹ ਹੋ ਗਈ ਹੰਕਾਰ ਦੀ ਨਿਵਿਰਤੀ ਹੋ ਗਈ, ਮੈਂ ਬਣਾ ਉਹ ਹੈ ਹੀ ਨਹੀਂ ਅੰਦਰ, ਖਤਮ ਹੋ ਗਿਆ। ਲੀਨ ਬ੍ਰਿਤ, ਬ੍ਰਿਤੀ ਇੱਕ ਵਾਰ ਲੀਨ ਹੋ ਗਈ, ਅਨਉਤਪੱਤੀ, ਫਿਰ ਉਤਪੱਤੀ ਹੋਈ, ਉਹਦੀ ਉਤਪੱਤੀ ਨਹੀਂ ਹੋਈ ਕਿਹਦੀ, ਬ੍ਰਿਤੀ ਦੀ। ਤੇ ਮਰਿਆਦਾ ਕਿੱਥੋਂ ਤੱਕ ਹੋ ਗਈ, ਇਹ ਮਰਿਆਦਾ ਮੇਰੀ ਸੀਮਾ ਹੈ ਕਾਹਦੀ, ਉਪਰਤੀ ਭੋਗ ਵਸਤੂ ਮੇ ਵਾਸਨਾ ਕਾ ਉਦੇ ਨਾ ਹੋਣਾ ਵਿਰਾਗੀ ਚਰਮ ਅਵਧੀ ਹੈ। ਚਿੱਤ ਮੇ ਅਹੰਕਾਰ ਕਾ ਸਰਬ ਦਾ ਉਦੇ ਨਾ ਹੋਣਾ ਹੀ ਬੋਧ ਕੀ ਚਰਮ ਸੀਮਾ ਹੈ। ਔਰ ਲੀਨ ਹੋਈ ਬ੍ਰਿਤੀ ਕਾ ਪੁਨਾ ਉਥਾਨਾ ਹੋਣਾ ਜਹ ਉਪਰਤੀ ਕੀ ਸੀਮਾ ਹੈ, ਉਪਰਾਮਤਾ ਕੀ। ਹਾਂਜੀ ਦੇਖ ਲਓ ਤੁਸੀਂ ਬ੍ਰਹਮਾ ਜੀਵਨ ਮੁਕਤੀ ਕੇ ਲਕਸ਼ਣ, ਇਹੀ ਹੈ ਨਾ ਜੀਵਨ ਮੁਕਤੀ ਦੇ ਕੇ ਲਕਸ਼ਣ। ਸੁਖਣੀ ਵਿੱਚ ਕੀ ਦੱਸਿਆ ਹੈ, ਉਹ ਚ ਵੀ ਜੀਵਨ ਮੁਕਤੀ ਦੇ ਲਕਸ਼ਣ ਦੱਸੇ ਆ, ਤੇ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਵਿੱਚ ਵੀ ਜੀਵਨ ਮੁਕਤੀ ਦੇ ਲਕਸ਼ਣ ਦੱਸੇ ਆ, ਉਹ ਵੀ ਦੱਸੇ ਜੀਵਨ ਮੁਕਤੀ ਦੇ ਲਕਸ਼ਣ ਨਾਮੇ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਚ ਕਿਹੜਾ ਹੈ ਨਾ, ਕਾਂਚਨ ਮਾਟੀ ਮਾਨ ਐਸੇ ਕਰਕੇ ਆਉਂਦੇ ਨੇ, ਉਹ ਬਿਲਕੁਲ ਜੀਵਨ ਮੁਕਤੀ ਦੇ ਲਕਸ਼ਣ। ਬ੍ਰਹਮਾ ਕਾਰਤਿਆ ਤਦਾ ਸਥਿਤ ਤਯਾ ਨਿਰਮੁਕਤ ਬਾਹੀ ਅਰਥ ਦੀ ਅਨੇ ਵੇਦਿਤ ਭੋਗ ਭੋਗਯ ਕਲਨੋ ਨਿੰਦਰਾਲੂਵਤ ਬਾਲਵਤ। ਬ੍ਰਹਮਾ ਕਾਰਤਿਆ ਸਦਾ ਸਥਿਤ ਤਯਾ, ਬ੍ਰਹਮਾਕਾਰ ਬਿਰਤੀ ਬਣੀ ਹੋਈ ਉਹਦੇ ਵਿੱਚ ਸਥਿਤ ਹੈ, ਔਰ ਨਿਰਮੁਕਤਾ ਬਾਹੀਆ ਅਰਥੀ, ਬਾਹਰੀ ਅਰਥ ਬਣੇ ਵਿਸ਼ੇਸ਼, ਬਾਹੀਆ ਅਰਥਾਂ ਦੇ ਵਿੱਚੋਂ ਵਿਸ਼ਿਆਂ ਦੇ ਵਿੱਚੋਂ ਬੁੱਧੀ ਜਿਹੜੀ ਨਿਕਲ ਗਈ ਹੈ। ਤੇ ਫਿਰ ਅਨੇ ਵੇਦਿਤ, ਦੂਸਰੇ ਦੇ ਦੁਆਰਾ ਨਿਵੇਦਿਤ ਕੀਏ ਹੋਏ ਭੋਗ ਪਦਾਰਥ ਜਿਹੜੇ ਹੈ ਉਹਦਾ ਗ੍ਰਹਿਣ ਕਰਦਾ ਹੈ, ਕੈਸੇ ਨਿੰਦਰਾਲੂਵਤ ਬਾਲਵਤ, ਕੈਸੇ ਛੋਟਾ ਜਿਹਾ ਬੱਚਾ ਹੋਵੇ ਉਹਦੀ ਆਪਣੀ ਬਿਰਤੀ ਤੋਂ ਆ ਇੱਧਰ ਆ ਖਾ ਲੈ, ਮਾਂ ਬਾਪ ਨੂੰ ਬੁਲਾ ਬੁਲਾ ਨਹੀਂ ਖਵਾਉਂਦੇ, ਬਾਜ਼ਾਰੋਂ ਲਿਆ ਲੈ ਖਵਾਉਣਗੇ, ਉਹਦੀ ਇੱਛਾ ਥੋੜ੍ਹੀ ਆ, ਉਹ ਕੋ ਮੈਂ ਨਹੀਂ ਖਾਣਾ, ਨਹੀਂ ਨਹੀਂ ਹਾਂ ਆਪਾਂ ਨਹੀਂ ਕਹਿੰਦੇ ਉਹਨੂੰ ਦੁੱਧ ਪੀ ਲਾ, ਉਹ ਕਹਿ ਰਿਹਾ ਮੈਂ ਨਹੀਂ ਪੀਣਾ, ਅਸੀਂ ਉਹਨੂੰ ਜ਼ਬਰਦਸਤੀ ਨਹੀਂ ਪੀਦਾ ਪੁੱਤ, ਮਾੜਾ ਜਿਹਾ ਮਲਾਈ ਵੀ ਪਾ ਦਾਂਗੇ ਸਗੋਂ, ਅਤੇ ਬੱਚੇ ਦੀ ਇੱਛਾ ਨਹੀਂ ਹੈ। ਐਸੇ ਹੀ ਜਿਹੜਾ ਬ੍ਰਹਮਾ ਜਿਹਦੀ ਬ੍ਰਹਮਾਕਾਰ ਬਿਰਤੀ ਸਦਾ ਸਥਿਤ ਹੈ, ਔਰ ਨਿਰਮੁਕਤਾ ਬਾਹੀ ਅਰਥ ਦੀ ਹੀ ਬੁੱਧੀ ਜਿਹਦੀ ਬਾਹਰਲੇ ਵਿਸ਼ਿਆਂ ਤੋਂ ਨਿਕਲ ਚੁੱਕੀ ਹੈ, ਔਰ ਦੂਸਰੇ ਦੇ ਦੁਆਰਾ ਨਿਵੇਦਿਤ ਕੀਏ ਨਿਵੇਦਨ ਕੀਏ ਗਏ ਭੋਗ ਪਦਾਰਥਾਂ ਦੇ ਨਾਲ ਉਹ ਆਪਣਾ ਟਾਈਮ ਪਾਸ ਕਰ ਰਿਹਾ ਹੈ। ਕੈਸੇ ਨਿੰਦਰਾਲ, ਨਿੰਦਰਾ ਵਿੱਚ ਸੁੱਤਾ ਪਿਆ ਬੰਦਾ ਉਹਨੂੰ ਉਠਾ ਕੇ ਆ ਲੈ ਖਾ ਲਾ ਵੀ, ਉਹਨੂੰ ਥੋੜ੍ਹੀ ਚਾਹੀਦਾ ਹੈ ਨਾ, ਔਰ ਛੋਟਾ ਜਿਹਾ ਬੱਚਾ ਹੈ ਬਾਲਵਤ, ਉਹਨੂੰ ਜਿੱਦਾਂ ਲਿਆ ਲਿਆ ਕੇ ਦੇਈ ਜਾਂਦੇ ਆਹ ਖਾ ਓਏ ਆਹ ਖਾ, ਉਹਦੀ ਇੱਛਾ ਹੀ ਨਹੀਂ, ਮਾਂ ਬਾਪ ਦੇ ਕਹਿੰਦੇ ਖਾ ਜਾਂਦੇ, ਐਸੇ ਜਿਹੜਾ ਕਰ ਰਿਹਾ। ਆਗੇ ਸਪਨ ਲੋਕਿਤ ਲੋਕ ਵਤ ਜਾਗਰ ਇਦਮ ਪਸ਼ਯਨ, ਜੈਸੇ ਬਾਹਰ ਬਿਰਤੀ ਵਿਸ਼ਿਆਂ ਦੇ ਵਿੱਚ ਗਈ ਵੀ ਤੇ ਕੀ ਸਮਝਦਾ, ਇਹ ਜਾਗਰਤ ਜਿਹੜਾ ਪ੍ਰਪੰਚ ਆ ਇਹਨੂੰ ਸਪਨ ਦੇ ਸਮਾਨ ਸਮਝੇਗਾ, ਇਹ ਸਪਨ ਦੇ ਵਰਗਾ ਹੈ। ਪਸ਼ਯਨ ਕੁਛਿਤ ਲਬਧ ਲਬਧ ਦੀ ਹੀ, ਲਬਧ ਦੀ ਬਣੇ ਕਿਤੇ ਬੁੱਧੀ ਉਹਦੀ ਵਿਸ਼ਿਆਂ ਦੇ ਵਿੱਚ ਚਲੇ ਗਈ ਤੇ ਕੀ ਸਮਝੇਗਾ, ਜੈਸੇ ਸਪਨੇ ਦਾ ਸੰਸਾਰ ਐਸਾ ਇਹ ਸੰਸਾਰ ਐਸੇ ਸਮਝਦੇ। ਆਸੇ ਕਸ਼ਚਿਤ ਅਨੰਤ ਪੁੰਨ ਫਲਮ ਭੁਗ, ਉਹ ਕੈਸਾ ਹੈ, ਅਨੰਤ ਪੁੰਨ ਕਰਮ ਭੋਗਣੇ ਵਾਲਾ ਹੈ, ਔਰ ਧਨਯ ਸਾ ਮਾਨਯ ਭੂਵੀ, ਉਹ ਧਨ ਹੈ, ਉਹਨੂੰ ਭੋਗਣੇ ਵਾਲਾ ਧਨ ਹੈ, ਔਰ ਮਾਨਯ ਭੂਵੀ, ਉਹਦੀ ਉਹਨੂੰ ਸਾਰੇ ਮੰਨਦੇ ਵੀ ਹੈ, ਭੂਵੀ ਮਣੇ ਪ੍ਰਿਥਵੀ 'ਤੇ ਲੋਕ ਤਾਂ ਉਹਨੂੰ ਸਾਰੇ ਮੰਨਦੇ ਵੀ ਉਹ। ਨਿਰੰਤਰ ਬ੍ਰਹਮਾਕਾਰ ਬਿਰਤੀ ਮੇ ਸਥਿਤ ਰਹਿਣੇ ਕੇ ਕਾਰਨ ਜਿਸਕੀ ਬੁੱਧੀ ਬਾਹਯ ਵਿਸ਼ਿਓ ਸੇ ਨਿਕਲ ਗਈ ਹੈ, ਔਰ ਜੋ ਨਿੰਦਰਾਲੂ ਅਥਵਾ ਬਾਲਕ ਕੇ ਸਮਾਨ ਦੂਸਰੇ ਕੇ ਨਿਵੇਦਨ ਕੀਏ ਹੋਏ ਹੀ ਭੋਗ ਪਦਾਰਥ ਸੇਵਨ ਕਰਤਾ ਹੈ, तथा कभी विषयों में बुद्धि जाने पर जो इस संसार को स्वप्न प्रपंच के समान देखता है वह अनंत पुण्यों के फल का भोगने वाला कोई ज्ञानी महापुरुष इस पृथ्वी तल पे धन्य है और सब का माननीय है। माननीय मैंने अस्तित्व प्रज्ञा से का भाषा समाधि स्थस्य केशव अस्तित्व दी ही किम प्रभासित किम आसित ब्रजेत किम। गीता विच भगवान पूछ रहा अर्जुन, भगवान कृष्ण ने पूछ रहा है स्थित प्रज्ञा से का भाषा उदी परिभाषा क्या स्थित प्रज्ञा यदि बुद्धि स्थिर है का भाषा उदी परिभाषा क्या अस्तित्व प्रज्ञा से का भाषा समाधि स्थस्य केशव जो समाधिस्थ पुरुष है उदी की परिभाषा है किमा शीत ब्रजेत के कैमे चल रहा है कैमे बैठ रहा है कैमे उठ रहा है बैठो उठने थोड़ी फर्क पड़ेगा बैठो उठने तो इदा ही रहूगा ज्ञानी विशेष थोड़ी है कोई बड़े अलग ढंग ना जरा बैठे वो ज्ञानी है जरा अलग ढंग ना चले वो ज्ञानी है बारह थोड़ी देख लूंगा फिर ऐसा बारह देख के ज्ञान ज्ञानी के लक्षण लगन गए तो सारे फिर मेरे वर्ग दिखा के करी जान लै भी जिदा ब्रह्म ज्ञानी करते ना उदा ही चल रहा देख ला इन ज्ञान हो गया जिदा ब्रह्म ज्ञानी इदा बैठता उदा ही बैठे लै भी आ ज्ञानी हो फिर तो कम ही बन गया सारा। सित प्रज्ञो जति जति ही अयम सा सदानंद मशनुते ब्रह्मणेव विलीन आत्मा निर्विकारो विनिष्क्रिया। ब्राह्मणी एव विलीन आत्मा जेदा मन ब्रह्म में लीन हो गया है कैस केले ब्रह्म में निर्विकार ब्रह्म में वो विनिष्क्रिया निष्क्रिया ब्रह्म में लीन हो गया है वो है स्थित प्रज्ञा जति मने सन्यासी जिस सन्यासी का वो सदा आनंद में रहता है जो जति परब्रह्म में चित्त को लीन कर विकार और क्रिया का त्याग करके सदा आनंद स्वरूप ब्रह्म में मग्न रहता है वह स्थित प्रज कहलाता है। ब्राह्मणो हो देखो यह द्वितीय विभक्ति है षष्ठी विभक्ति का दो वचन है ब्राह्मणो हो शोधिते हो एक भाव अवगाहिनी निर्विकल्पा सच्चा चिन्ह मात्रा वृत्ति प्रज्ञा इति कथ्यते सुस्थिता सा भवेद अस्या जीवन मुक्त सा उच्यते सप्तमसी है ना कि है ब्राह्मण ब्रह्म आत्मनो ब्रह्म और आत्मना आत्मा मैंने दोनों इन्होंने विच की कीता ब्रह्म और आत्मा शोधितयो हो इन्हां दे तत्पद दा और तम पदार्थ दा शोधन कीता उन्हें और ब्रह्म और आत्मा दी एकता दा ज्ञान हो गया ठीक है ना कि कीता ने ब्राह्मणी ब्रह्म आत्मनो ब्रह्म और आत्मा दा शोधितयो एक भाव उन्हें दोनों दा ब्रह्म और आत्मा दा एक भाव निश्चय कर लिया भी दोनों एक ही है ओ ऐसा ग्रहण कर लिया उन्हें तो अगर निर्विकल्पा सा चिन्ह मात्रा वृत्ति प्रज्ञा स्थित और निर्विकार और चिन्ह मात्रा दे विच जेदी बुद्धि स्थित है उन्हें कहते हैं स्थित प्रज्ञा वो बुद्धि के बुद्धि जैसे गीता दे विच देखो आपां कहे उन्होंने पंडित पंडित ब्राह्मण नूं नहीं कहते जेड़ा जाति का ब्राह्मण है उन्होंने पंडित नहीं कहते सो पंडित जो मन पर बुद्ध राम नाम आत्मा शुद्ध ये तो नहीं कहा जेड़ा ब्राह्मण के घर जन्मया वो पंडित है उन्होंने कहा सो पंडित ओ ही पंडित है केड़ा जो मन पर बोधे जिन्हें जेड़ा मन बोध मैंने ज्ञान च आ गया बोध हो गया जिन्हें ते पंडा गीता दे विच इक व्याख्या दित्ती आ ओ कहिंदे पंडा किहनूं कहिंदे आ कहिंदे पंडा जेड़ा है ना आत्मा नूं विषय करने वाली बुद्धि नूं कहिंदे पंडा आत्मा नूं विषय करने वाली जेड़ी बुद्धि है उन्हूं कहिंदे पंडा ओ बुद्धि जेड़े पास है उन्हूं कहिंदे पंडित आ परिभाषा उस आत्मा नूं विषय करने वाली जेड़ी बुद्धि है उन्हूं कहिंदे पंडा ओ बुद्धि जेड़े पास है ओ पंडित
ये अपने पांडे कहने जो वही पंडा है
हाँ जी
अपने पांडे कहने आम पांडे
बस वही पांडे पंडा नूं पांडे कहने तत्त्वमसि आदि महावाक्यों से शोधित ब्रह्म और आत्मा की एकता को ग्रहण करने वाली विकल्प रहित चिन्ह मात्र वृत्ति को प्रज्ञा कहते हैं। यह चिन्ह मात्र वृत्ति जिसकी स्थित हो जाती है वह जीवन मुक्त कहलाता है। चेतन मात्र, चेतन चेतन बस एक है, जड़ जड़ एक है। जैसा स्थिता भवेद प्रज्ञा, जैसा आनंदो निरंतर, प्रपंचो विस्मृता प्राय सा जीवन मुक्त इच्छित। प्रपंचो विस्मृता प्राय, ज्यादातर उन्हें प्रपंच भुलिया रहा है, ये संसार नु भुलिया रहा है प्राय, मैंने ज्यादातर सा जीवन मुक्त, वही जीवन मुक्त है। जैसा स्थिता विवेद प्रज्ञा, यदि बुद्धि स्थिर होगी, जैसा आनंद निरंतर आत्मा आनंद के विच यदि बुद्धि स्थित होगी है, उसको कहते हैं जीवन मुक्त। जिसकी प्रज्ञा स्थित है, जो निरंतर आत्मा आनंद का अनुभव करता है और प्रपंच को भूला सा रहता है, वह पुरुष जीवन मुक्त कहलाता है। बस करें आ कर ही लीन धीरपि जागृत, जो जागृत धर्म विवर्जिता बोधो निर्वासनो जस्या सा जीवन मुक्त इच्छते। ए हुण ध्यान ना समझ लेना प्रधान जी, ठीक है, घटन लगा जे हुणे जिहड़ा तुसीं उदों प्रश्न किया सी, ठीक है। अरे अंदे लीन धी, धी मैंने बुद्धि, अपी लीन हो जाए बुद्धि, किदा जागृत, जागृत अवस्था विच, जागृत अवस्था दे विच बुद्धि लीन हो जाए, पर
बुद्धि कौन छड़ जाए,
हाँ पर जागृत धर्म तो वर्जित रहित हो। जागृत धर्म केड़े, असंसार दे विच घूमना बुद्धि ने, आ संकल्प करना, वो देखना, ये देखना,
संसार च ना जावे,
हाँ संसार दे धर्म तो रहित होवे, होवे जागृत, पर जागृत धर्म जेडे उन्हां तो रहित होवे। लीन धी, धी ही अपि जागृति, जागद्या जागद्या जागृत अवस्था दे विच बुद्धि लीन हो जावे और जागृत धर्म जेडे है उन्हां तो रहित होवे। बोधो निर्वासनो जस्या, और निर्वासना वासना ना उदे होए, उही ज्ञान ज्ञानी हो, बोध हो गया हो, वासना तो रहित तो होवे, उन्हें कहते जीवन मुक्त। वृत्ति के लीन रहते हुए ही जो जागता रहता है, किंतु वास्तव में जो जागृत के धर्म से रहित है तथा जिसका बोध सर्वदा वासना रहित है, वह पुरुष जीवन मुक्त कहलाता है। टिप्पणी, अच्छा, वृत्ति के लीन रहते हुए भी जो जागता रहता है, वृत्ति लीन होगी, लीन ते शिशु
जागता है, मतलब वृत्ति संसार च नहीं घूम रही,
हाँ वृत्ति के गई एक जगह, जैसे सुषुप्ति विच हुंदा, सुषुप्ति विच की हुंदा वृत्ति ते लीन हुई, पर अज्ञान च हुई, अज्ञान च हुई, जागरदिया हो जे उदा, हाँ उस आवरण का ढकिया हुआ आनंद है अज्ञान का, ये जरा जागरदिया ही वृत्ति लीन हो जाए। वृत्ति के लीन रहते हुए भी जो जागृत रहता है, इसका जय विप्राय है कि यद्यपि उसका चेतन संपूर्ण दृश्य पदार्थों का बोध करके निरंतर ब्रह्म में लीन रहता है, तथापि वह सोए पुष्प के समान संशय सुन नहीं हो जाता, सब व्यवहार यथावत करता रहता है, किंतु व्यवहार करते हुए भी उसे स्वप्नवत समझने के कारण उसकी अन्य पुरुषों के समान दृश्य पदार्थों में आस्था नहीं होती, इसलिए वास्तव में वह जागृत के धर्म से रहित है।